You're with SBS Radio. Find more great stories in your language at sbs.com.au.
ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਵਿੱਚ ਹੋਰ ਵੱਡਾ ਵਾਧਾ। ਆਸਟ੍ਰੇਲੀਆ ਵਿੱਚ ਮਰੀਜ਼ਾਂ ਦੀ ਗਿਣਤੀ ਨਵੀਂ ਉਚਾਈ ਤੇ। ਪ੍ਰਧਾਨ ਮੰਤਰੀ ਨੇ ਚੀਨ ਦੇ ਨਵੇਂ ਸੁਰੱਖਿਆ ਕਾਨੂੰਨ ਤੋਂ ਤੰਗ ਹਾਂਗਕਾਂਗ ਦੇ ਵਸਨੀਕਾਂ ਦੀ ਮਦਦ ਦਾ ਕੀਤਾ ਐਲਾਨ। ਅਤੇ ਬਾਸਕਟਬਾਲ ਵਿੱਚ ਟੈਸਮੇਨੀਆ 25 ਸਾਲ ਬਾਅਦ ਨੈਸ਼ਨਲ ਲੀਗ ਵਿੱਚ ਵਾਪਸੀ ਕਰਨ ਲਈ ਤਿਆਰ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਵਿਕਟੋਰੀਆ ਦਾ ਸਿਹਤ ਮਹਿਕਮਾ ਸਮੀਖਿਆ ਕਰ ਰਿਹਾ ਹੈ ਕਿ ਮੈਲਬਰਨ ਦੇ ਕੋਰੋਨਾ ਵਾਇਰਸ ਹੌਟਸਪੌਟਸ ਵਿੱਚ ਵਿਦਿਆਰਥੀਆਂ ਨੂੰ ਸਕੂਲ ਦੀਆਂ ਛੁੱਟੀਆਂ ਤੋਂ ਬਾਅਦ ਵਾਪਸ ਆਉਣਾ ਚਾਹੀਦਾ ਹੈ ਜਾਂ ਨਹੀਂ। ਸੂਬੇ ਵਿੱਚ ਅੱਜ 77 ਨਵੇਂ ਕੋਵਿਡ-19 ਦੇ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 31 ਮਾਮਲੇ ਭਾਈਚਾਰਿਆਂ ਵਿੱਚ ਫੈਲੇ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਜ਼ਿਕਰਯੋਗ ਹੈ ਕਿ ਮੈਲਬਰਨ ਦੇ ਉੱਤਰ ਪੱਛਮੀ ਇਲਾਕਿਆਂ ਵਿੱਚ ਲਗਭਗ 40 ਥਾਵਾਂ 'ਤੇ ਅੱਜ ਤੋਂ ਤਾਲਾਬੰਦੀ ਲਾਗੂ ਕੀਤੀ ਗਈ ਹੈ। ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਹੌਟਸਪੌਟਸ ਵਿੱਚ ਵਿਆਪਕ ਟੈਸਟਿੰਗ ਤੋਂ ਪਤਾ ਚੱਲਿਆ ਹੈ ਕਿ ਇਹ ਬਿਮਾਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਪਸ ਵਿੱਚ ਫੈਲੀ ਹੈ। ਵਿਕਟੋਰੀਆ ਦੇ ਚੀਫ ਹੈਲਥ ਆਫਿਸਰ ਬ੍ਰੈਟ ਸਟਨ ਦਾ ਕਹਿਣਾ ਹੈ ਕਿ ਸਰਕਾਰ ਹਾਲੇ ਇਹ ਫੈਸਲਾ ਕਰ ਰਹੀ ਹੈ ਕਿ ਕੀ ਜਦੋਂ ਵਿਦਿਆਰਥੀਆਂ ਨੂੰ ਤੀਜੀ ਟਰਮ ਸ਼ੁਰੂ ਹੋਵੇ ਤੇ ਆਪਣੇ ਘਰਾਂ ਵਿੱਚ ਰੱਖਣਾ ਚਾਹੀਦਾ ਹੈ ਜਾਂ ਸਕੂਲ ਭੇਜਣਾ ਚਾਹੀਦਾ ਹੈ।
It'll certainly be reviewed on a day-to-day basis. I will give as much notice as I possibly can around the resumption of school specific to the restricted postcodes. I think the expectation is schools will return, but I do want to see both that we're turning transmission around, but also that we don't have such levels of community transmission with students becoming infected that our resourcing is all focused on response to cases in schools.
ਇਸ ਦੌਰਾਨ ਸੁਰੱਖਿਆ ਗਾਰਡਜ਼ ਵੱਲੋਂ ਕੁਆਰੰਟੀਨ ਯਾਨੀ ਇਕਾਂਤਵਾਸ ਵਾਸਤੇ ਚੁਣੇ ਗਏ ਹੋਟੇਲਸ ਦੇ ਸਿਹਤ ਨਿਯਮਾਂ ਦੀ ਕਥਿਤ ਉਲੰਘਣਾ ਦੀ ਜਾਂਚ ਜਾਰੀ ਹੈ। ਇਹ ਪੁੱਛਗਿੱਛ ਉਦੋਂ ਹੋਈ ਜਦੋਂ ਹੋਟੇਲਸ ਦੇ ਕੁਆਰੰਟੀਨ ਪ੍ਰੋਗਰਾਮ ਨੂੰ ਰੋਕ ਦਿੱਤਾ ਗਿਆ ਹੈ ਅਤੇ ਅੰਤਰਰਾਸ਼ਟਰੀ ਉਡਾਨਾਂ ਨੂੰ ਮੈਲਬਰਨ ਤੋਂ 2 ਹਫ਼ਤੇ ਲਈ ਦੂਜੇ ਸੂਬਿਆਂ ਵਿੱਚ ਉਤਾਰਿਆ ਜਾ ਰਿਹਾ ਹੈ। ਅੱਜ ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 8,000 ਦਾ ਅੰਕੜਾ ਪਾਰ ਕਰ ਗਈ ਹੈ ਅਤੇ ਪੂਰੇ ਦੇਸ਼ ਵਿੱਚ ਅੱਜ 86 ਨਵੇਂ ਮਰੀਜ਼ ਸਾਹਮਣੇ ਆਏ। ਨਿਊ ਸਾਊਥ ਵੇਲਸ ਵਿੱਚ 8 ਮਾਮਲੇ ਦਰਜ ਕੀਤੇ ਗਏ, ਜੋ ਕਿ ਸਾਰੇ ਹੋਟੇਲਸ ਨਾਲ ਜੁੜੇ ਹੋਏ ਨੇ। ਅਧਿਕਾਰੀ ਸਿਡਨੀ ਦੇ ਬਾਮੇ ਇਲਾਕੇ ਵਿੱਚ ਇੱਕ ਵੁਲਵਰਥਸ ਦੇ ਮੁਲਾਜ਼ਮ ਦੇ ਬਿਮਾਰ ਹੋਣ ਤੋਂ ਬਾਅਦ ਕੋਵਿਡ-19 ਫੈਲਣ ਦੀ ਸੰਭਾਵਨਾ ਦੀ ਚੇਤਾਵਨੀ ਦੇ ਰਹੇ ਨੇ।
If you are symptom free for 3 days, for 72 hours, and it's been at least 10 days since your onset of symptoms, then you're deemed as non-infectious. This gentleman is probably low level infectiousness. For the utmost of precaution, we're treating him as possibly infectious.
ਉੱਧਰ ਨਾਰਦਰਨ ਟੈਰੀਟਰੀ ਵਿੱਚ ਲਗਭਗ 3 ਮਹੀਨਿਆਂ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਡਾਰਵਿਨ ਨਿਵਾਸੀ ਵੀ ਮੈਲਬਰਨ ਵਿੱਚ ਇਕਾਂਤਵਾਸ ਵਿੱਚ ਸੀ, ਪਰ ਘਰ ਪਰਤਣ ਤੋਂ ਪਹਿਲਾਂ ਮੈਲਬਰਨ ਦੇ ਹੀ ਇੱਕ ਕੋਰੋਨਾ ਵਾਇਰਸ ਹੌਟਸਪੌਟ ਵਿੱਚ ਕਿਸੇ ਪਰਿਵਾਰ ਨਾਲ ਜਾ ਕੇ ਰਿਹਾ। ਨਾਰਦਰਨ ਟੈਰੀਟਰੀ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਮਰੀਜ਼ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ। ਫੈਡਰਲ ਸਰਕਾਰ ਦੇ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਕੋਰੋਨਾ ਵਾਇਰਸ ਭਲਾਈ ਸਕੀਮਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੰਗਠਿਤ ਅਪਰਾਧੀ ਗੁੱਟਾਂ ਨੂੰ ਠੱਲ ਪਾਉਣ ਦਾ ਇਰਾਦਾ ਜ਼ਾਹਿਰ ਕੀਤਾ ਹੈ। ਪੁਲਿਸ ਨੇ ਕਥਿਤ ਤੌਰ 'ਤੇ 50 ਤੋਂ ਵੱਧ ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਸਰਕਾਰ ਦੀ ਜੌਬ ਕੀਪਰ ਸਹਾਇਤਾ ਯੋਜਨਾ ਦੀ ਦੁਰਵਰਤੋਂ ਕੀਤੀ ਗਈ। ਪਰ ਸਰਕਾਰ ਨੇ ਜੌਬ ਕੀਪਰ ਰਾਹੀਂ ਖਰਚੇ ਗਏ $50 ਬਿਲੀਅਨ ਦੇ ਮੁਕਾਬਲੇ ਇਸ ਸਮੱਸਿਆ ਦਾ ਪੈਮਾਨਾ ਘੱਟ ਦੱਸਿਆ ਹੈ। ਸ਼੍ਰੀ ਫ੍ਰਾਈਡਨਬਰਗ ਨੇ ਟੁਡੇ ਪ੍ਰੋਗਰਾਮ ਵਿੱਚ ਕਿਹਾ ਕਿ ਮਾਮੂਲੀ ਦਿੱਕਤਾਂ ਦੇ ਬਾਵਜੂਦ ਆਸਟ੍ਰੇਲੀਆ ਕੋਲ ਵਿਸ਼ੇਸ਼ ਤੌਰ 'ਤੇ ਦੂਜੇ ਦੇਸ਼ਾਂ ਦੀ ਤੁਲਨਾ ਵਿੱਚ ਆਰਥਿਕ ਤੰਦਰੁਸਤੀ ਦਾ ਬਿਹਤਰ ਮੌਕਾ ਹੈ।
We don't want to compromise the gains that have been made to date. We want to ensure that the economy continues to open in accordance with the timetable agreed by National Cabinet. And we are faring so much better than other nations around the world, both on the health front and on the economic front.
ਰੱਖਿਆ ਮੰਤਰੀ ਨੇ ਚੀਨ ਤੇ ਇੰਡੋ ਪੈਸੀਫਿਕ ਇਲਾਕੇ ਵਿੱਚ ਅਸਥਿਰਤਾ ਲਿਆਉਣ ਦਾ ਦੋਸ਼ ਲਾਉਂਦੇ ਹੋਏ ਚੀਨ ਦੇ ਆਪਣੀ ਤਾਕਤ ਦਾ ਵਿਸਥਾਰ ਕਰਨ ਦੇ ਕਦਮਾਂ ਉੱਤੇ ਟਿੱਪਣੀ ਕੀਤੀ ਹੈ। ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਟਿਊਟ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਲਿੰਡਾ ਰੈਨੋਲਡਸ ਨੇ ਕਿਹਾ ਕਿ ਆਸਟ੍ਰੇਲੀਆ ਚੀਨ ਦੀਆਂ ਵੱਧ ਰਹੀਆਂ ਖੇਤਰੀ ਇੱਛਾਵਾਂ ਨੂੰ ਗੌਰ ਨਾਲ ਵੇਖ ਰਿਹਾ ਹੈ। ਚੀਨ ਦਾ ਨਾਂ ਲਏ ਬਗੈਰ ਮਿਜ਼ ਰੈਨੋਲਡਸ ਨੇ ਖੇਤਰੀ ਸਰਕਾਰਾਂ ਉੱਤੇ ਸਾਈਬਰ ਮਾਮਲਿਆਂ, ਵਿਦੇਸ਼ੀ ਦਖਲਅੰਦਾਜ਼ੀ ਅਤੇ ਆਰਥਿਕ ਦਬਾਅ ਰਾਹੀਂ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਦਾ ਦੋਸ਼ ਲਾਇਆ। ਉਨ੍ਹਾਂ ਇਹ ਆਖਿਆ ਕਿ ਅਜਿਹੀਆਂ ਚਾਲਾਂ ਯੁੱਧ ਅਤੇ ਸ਼ਾਂਤੀ ਦੇ ਵਿਚਾਲੇ ਫਰਕ ਘਟਾ ਦਿੰਦੀਆਂ ਹਨ, ਜਿਸ ਨਾਲ ਆਸਟ੍ਰੇਲੀਆ ਅਤੇ ਉਸਦੇ ਗੁਆਂਢੀਆਂ ਲਈ ਅਸੁਰੱਖਿਆ ਵੱਧ ਰਹੀ ਹੈ।
Economic cooperation becomes coercion and investment becomes entrapment. All of these pressures are contributing to uncertainty and tension, raising the risk of military confrontation and also compromising free and open trade. Australia must be prepared for all of these strategic challenges.
ਇਹ ਟਿੱਪਣੀਆਂ ਅਗਲੇ 10 ਸਾਲਾਂ ਵਿੱਚ ਆਸਟ੍ਰੇਲੀਆ ਦੀ ਰੱਖਿਆ ਰਣਨੀਤੀ ਵਿੱਚ $270 billion ਦੇ ਨਿਵੇਸ਼ ਦੀ ਘੋਸ਼ਣਾ ਤੋਂ ਬਾਅਦ ਆਈਆਂ ਹਨ, ਜਿਸ ਵਿੱਚ ਪਹਿਲੀ ਵਾਰ ਲੌਂਗ ਰੇਂਜ ਮਿਜ਼ਾਈਲਜ਼ ਵਿੱਚ ਨਿਵੇਸ਼ ਵੀ ਸ਼ਾਮਿਲ ਹੈ ਤਾਂ ਜੋ ਮੁਲਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਬਾਹਰੀ ਹਮਲੇ ਦਾ ਖਤਰਾ ਘਟਾਇਆ ਜਾ ਸਕੇ। ਆਸਟ੍ਰੇਲੀਆ ਹਾਂਗਕਾਂਗ ਦੇ ਵਸਨੀਕਾਂ ਨੂੰ ਚੀਨ ਵੱਲੋਂ ਲਾਏ ਗਏ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਦੇ ਕਾਰਨ ਸ਼ਰਨ ਦੀ ਪੇਸ਼ਕਸ਼ ਕਰਨ ਉੱਤੇ ਵਿਚਾਰ ਕਰ ਰਿਹਾ ਹੈ। ਕੱਲ੍ਹ ਹਾਂਗਕਾਂਗ ਦੀ ਪੁਲਿਸ ਨੇ ਇਸ ਕਾਨੂੰਨ ਵਿਰੁੱਧ ਸੜਕਾਂ 'ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ 300 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਸ ਨਵੇਂ ਕਾਨੂੰਨ ਦੇ ਆਲੋਚਕ ਕਹਿੰਦੇ ਨੇ ਕਿ ਇਹ ਸਰਕਾਰ ਨਾਲ ਸਹਿਮਤੀ ਨਾ ਰੱਖਣ ਵਾਲਿਆਂ ਲਈ ਖਤਰੇ ਦੀ ਘੰਟੀ ਹੈ। ਪੱਛਮੀ ਦੇਸ਼ਾਂ ਦੇ ਨੇਤਾਵਾਂ ਨੇ ਇਸ ਕਾਨੂੰਨ ਨੂੰ ਘਿਰਨਾ ਯੋਗ ਕਰਾਰ ਦਿੱਤਾ ਹੈ। ਨਾਲ ਹੀ ਬਰਤਾਨਵੀ ਸਰਕਾਰ ਨੇ ਲੱਖਾਂ ਹਾਂਗਕਾਂਗ ਵਸਨੀਕਾਂ ਲਈ ਨਾਗਰਿਕਤਾ ਦਾ ਰਾਹ ਖੋਲ੍ਹ ਦਿੱਤਾ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਵੀ ਹਾਂਗਕਾਂਗ ਦੇ ਲੋਕਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ।
We are considering very actively in the proposals that I asked to be brought forward several weeks ago. And the final touches have been put on those and they'll soon be considered by Cabinet to provide similar opportunities. When we have made a final decision on those arrangements, then I'll make the announcements. But if you're asking, are we prepared to step up and provide support, the answer is yes.
ਹੁਣ ਖਬਰ ਰੂਸ ਤੋਂ। ਅੱਜ ਰੂਸ ਵਿੱਚ ਸੰਵਿਧਾਨਿਕ ਤਬਦੀਲੀਆਂ ਦੇ ਹੱਕ ਵਿੱਚ ਭਾਰੀ ਮਤਦਾਨ ਹੋਇਆ, ਜਿਸ ਨਾਲ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਸਾਲ 2036 ਤੱਕ ਸੱਤਾ ਵਿੱਚ ਬਣੇ ਰਹਿ ਸਕਦੇ ਹਨ। ਪਰ ਆਲੋਚਕਾਂ ਨੇ ਸਰਕਾਰ ਦੇ ਨਤੀਜਿਆਂ ਵਿੱਚ ਧਾਂਦਲੀ ਕਰਨ ਦਾ ਦੋਸ਼ ਲਾਇਆ ਹੈ। ਕੇਂਦਰੀ ਚੋਣ ਕਮਿਸ਼ਨ ਦੇ ਅਨੁਸਾਰ 78% ਮਤਦਾਤਾਵਾਂ ਨੇ ਤਬਦੀਲੀਆਂ ਦਾ ਸਮਰਥਨ ਕੀਤਾ, ਪਰ ਸੁਤੰਤਰ ਨਿਗਰਾਨ ਅਦਾਰਾ ਗੋਲੋਸ ਕਹਿੰਦਾ ਹੈ ਕਿ ਉਹਨਾਂ ਨੂੰ ਮਤਦਾਨ ਉਲੰਘਣਾ ਦੀਆਂ 700 ਸ਼ਿਕਾਇਤਾਂ ਹਾਸਲ ਹੋਈਆਂ ਹਨ। ਗੋਲੋਸ ਦੇ ਕੋਆਰਡੀਨੇਟਰ ਡੇਵਿਡ ਕਨਕੀਆ ਦਾ ਕਹਿਣਾ ਹੈ ਕਿ ਨਤੀਜਿਆਂ ਦੀ ਪੁਸ਼ਟੀ ਕਰਨਾ ਨਾਮੁਮਕਿਨ ਹੈ, ਖਾਸਕਰ ਇਸ ਲਈ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਅਰਲੀ ਵੋਟਿੰਗ ਕਰ ਚੁੱਕੇ ਸਨ।
Самая страшная проблема – это то, что абсолютно нету никакого общественного контроля.
The biggest problem is that there's absolutely no public control, and we can't confirm or refute the results of the vote. Because the early voting ballots, whether given at home or in staircases, are stored at voting commissions and are not properly safeguarded.
Они хранятся в избирательных комиссиях и должным образом во многих случаях не обеспечивается их безопасность.
ਅਤੇ ਹੁਣ ਖਬਰ ਖੇਡ ਜਗਤ ਤੋਂ। ਟੈਸਮੇਨੀਆ ਦੀ 25 ਸਾਲਾਂ ਬਾਅਦ ਨੈਸ਼ਨਲ ਬਾਸਕਟਬਾਲ ਲੀਗ ਵਿੱਚ ਵਾਪਸੀ ਹੋਵੇਗੀ ਅਤੇ ਨੈਸ਼ਨਲ ਬਾਸਕਟਬਾਲ ਲੀਗ ਵੱਲੋਂ ਸੂਬਾ ਸਰਕਾਰ ਨਾਲ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਸਮਝੌਤੇ ਵਿੱਚ ਡਰਵਿੰਟ ਐਂਟਰਟੇਨਮੈਂਟ ਸੈਂਟਰ ਵਿੱਚ ਟੀਮ ਲਈ ਆਪਣਾ ਹੋਮ ਗਰਾਊਂਡ ਸ਼ਾਮਿਲ ਹੈ ਜਿਸ ਦਾ $68 million ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ। ਹੋਬਾਰਟ ਡੈਵਲਸ ਨੇ ਅਖੀਰੀ ਵਾਰ 1996 ਵਿੱਚ ਰਾਸ਼ਟਰੀ ਬਾਸਕਟਬਾਲ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਉਹ ਅਗਲੇ ਸਾਲ ਤੋਂ ਸ਼ੁਰੂ ਹੋ ਰਹੇ ਸੀਜ਼ਨ ਵਿੱਚ ਹੁਣ ਵਾਪਸੀ ਕਰਨਗੇ। ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 69 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 51 ਰੁਪਏ 81 ਪੈਸੇ ਅਤੇ ਪਾਕਿਸਤਾਨ ਦੇ 115 ਰੁਪਏ 97 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 20 ਡਿਗਰੀ। ਐਡੀਲੇਡ ਵਿੱਚ ਬੱਦਲ ਛੱਟਣਗੇ, ਪਾਰਾ ਵੱਧ ਤੋਂ ਵੱਧ 15 ਡਿਗਰੀ। ਮੈਲਬਰਨ ਵਿੱਚ ਮੀਂਹ ਕਰਨ ਦੇ ਇਮਕਾਨ, ਪਾਰਾ ਵੱਧ ਤੋਂ ਵੱਧ 12 ਡਿਗਰੀ। ਹੋਬਾਰਟ ਵਿੱਚ ਵੀ ਬਰਸਾਤ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਰਹੇਗਾ 10 ਡਿਗਰੀ। ਕੈਨਬਰਾ ਵਿੱਚ ਤੜਕੇ ਕੋਹਰਾ ਪਵੇਗਾ, ਉਪਰੰਤ ਬਰਸਾਤ, ਪਾਰਾ ਵੱਧ ਤੋਂ ਵੱਧ 11 ਡਿਗਰੀ। ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 18 ਡਿਗਰੀ। ਬ੍ਰਿਸਬਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ 25 ਡਿਗਰੀ। ਕੇਨਜ਼ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ 26 ਡਿਗਰੀ ਅਤੇ ਡਾਰਵਿਨ ਵਿੱਚ ਗਰਮੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 32 ਡਿਗਰੀ। ਸੋ ਇਹ ਸੀ ਅੱਜ ਦਾ ਖ਼ਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.